ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪਹਿਲਾ। ਮਨਮੁਖ ਭੁਲੈ ਭੁਲਾਈਐ, ਭੁਲੇ ਠੌਰ ਨਾ ਕਾਏ, ਗੁਰਬਿਨ ਕੋ ਨਾ ਦਿਖਾਵਈ, ਅੰਧੀ ਆਵੈ ਜਾਏ। ਮਨਮੁਖ ਭੁਲੈ ਭੁਲਾਈਐ, ਭੁਲੇ ਠੌਰ ਨਾ ਕਾਏ, ਗੁਰਬਿਨ ਕੋ ਨਾ ਦਿਖਾਵਈ, ਅੰਧੀ ਆਵੈ ਜਾਏ। ਗਿਆਨ ਪਦਾਰਥ ਖੋਇਆ, ਠਗਿਆ ਬਿਠਾ ਜਾਏ। ਬਾਬਾ ਮਾਇਆ ਭਰਮ ਭੁਲਾਏ, ਭਰਮ ਭੁਲੀ ਡੋਹਾਗਣੀ, ਨਾ ਪਿਰ ਅੰਕ ਸੰਭਾਏ ਰਹਾਉ। ਸ੍ਰੀ ਰਾਗ ਮਹੱਲਾ ਪਹਿਲਾ। ਮਨਮੁਖ ਭੁਲੈ ਭੁਲਾਈਐ, ਭੁਲੇ ਠੌਰ ਨਾ ਕਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਤਿਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਰਹੇ ਹੋ। ਕਲਗੀਧਰ ਪਾਤਸ਼ਾਹ ਦਾ ਬਚਨ ਹੈ, ਹਾਜ਼ਰਾਂ ਕੋ ਮਿਹਰ ਹੈ, ਬੇਹਾਜ਼ਰਾਂ ਕੋ ਬੇਮਿਹਰ ਹੈ। ਜਿਹੜੇ ਗੁਰਸਿੱਖ ਮਾਈ ਭਾਈ ਗੁਰੂ ਚਰਨਾਂ ਵਿੱਚ ਹਾਜ਼ਰ ਹੁੰਦੇ ਹਨ, ਉਹਨਾਂ 'ਤੇ ਗੁਰੂ ਦੀ ਮਿਹਰ ਹੁੰਦੀ ਹੈ। ਜਿਹੜੇ ਗੈਰ ਹਾਜ਼ਰ ਰਹਿੰਦੇ ਹਨ, ਉਹ ਗੁਰੂ ਦੀ ਮਿਹਰ ਤੋਂ ਵਾਂਝੇ ਰਹਿ ਜਾਂਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗਮੰਡਲ ਕਰਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਸੰਸਾਰ ਦੇ ਅੰਦਰ ਜਹ ਕਹ ਤਹ ਭਰਪੂਰ ਸ਼ਬਦ ਦੀਪਕ ਦੀ ਪਾਇਓ, ਸ਼ਬਦ ਦੇ ਦੀਵੇ ਦਾ ਐਸਾ ਚਾਨਣ ਬਖੇਰਿਆ ਜਿਸ ਤੋਂ ਹਰ ਕਿਸੇ ਨੂੰ ਰੁਸ਼ਨਾਈ ਪ੍ਰਾਪਤ ਹੋ ਸਕਦੀ ਹੈ, ਅਗਵਾਈ ਹਾਸਲ ਹੋ ਸਕਦੀ ਹੈ, ਪੇਸ਼ਵਾਈ ਹਾਸਲ ਹੋ ਸਕਦੀ ਹੈ। ਪਰ ਇਸ ਚਾਨਣ ਦੇ ਹੁੰਦਿਆਂ ਹੋਇਆਂ ਫੇਰ ਵੀ ਅਸੀਂ ਭੁਲੇਖਿਆਂ ਦਾ ਸ਼ਿਕਾਰ ਹਾਂ, ਇਹਦਾ ਕੀ ਕਾਰਨ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਗੁਰ ਸ਼ਬਦ ਦੇ ਅੰਦਰ ਇਸ ਦਾ ਕਾਰਨ ਦੱਸਦੇ ਹਨ। ਬਾਬਾ ਮਾਇਆ ਪਰਮ ਭੁਲਾਏ, ਐ ਬਾਬਾ ਐ ਬਜ਼ੁਰਗਾ, ਕਿਸੇ ਵਡੇਰੀ ਉਮਰ ਦੇ ਜਗਿਆਸੂ ਨੂੰ ਬਾਬਾ ਸ਼ਬਦ ਦੁਆਰਾ ਸਤਿਗੁਰੂ ਸੰਬੋਧਨ ਕਰ ਰਹੇ ਹਨ। ਬਾਬਾ ਉੱਤਮ ਅਧਿਕਾਰੀ ਨੂੰ ਵੀ ਆਖਿਆ ਜਾਂਦਾ ਹੈ। ਬਾਬਾ ਮਾਇਆ ਪਰਮ ਭੁਲਾਏ, ਐ ਜਗਿਆਸੂ ਐ ਬਜ਼ੁਰਗੀ ਵਾਲੇ ਉੱਤਮ ਅਧਿਕਾਰੀ, ਮਾਇਆ ਪਰਮ ਭੁਲਾਏ, ਮਾਇਆ ਨੇ ਇਸ ਜੀਵ ਨੂੰ ਭਰਮ ਦੇ ਵਿੱਚ ਭੁਲਾ ਦਿੱਤਾ। ਮਾਇਆ ਇੱਕ ਹਨੇਰਾ ਹੈ, ਹਨੇਰੇ ਵਿੱਚ ਆਦਮੀ ਹਮੇਸ਼ਾ ਰਾਹ ਭੁੱਲਦਾ ਹੀ ਭੁੱਲਦਾ ਹੈ। ਇਸੇ ਲਈ ਤਾਂ ਸਤਿਗੁਰੂ ਮਹਾਰਾਜ ਨੇ ਲਿਖਿਆ ਹੈ, ਅੰਧਕਾਰ ਸੁਖ ਕਬ ਹੈ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਹਨੇਰੇ ਵਿੱਚ ਆਦਮੀ ਸੁੱਖ ਦੀ ਨੀਂਦਰ ਨਹੀਂ ਸੌ ਸਕਦਾ, ਹਰ ਵੇਲੇ ਚੋਰ ਉਚੱਕੇ ਦਾ ਡਰ ਬਣਿਆ ਰਹਿੰਦਾ ਹੈ, ਅਤੇ ਹਨੇਰੇ ਵਿੱਚ ਬੱਚੇ ਵੀ ਬਹੁਤ ਜ਼ਿਆਦਾ ਡਰਦੇ ਨੇ। ਹਜ਼ੂਰ ਕਹਿੰਦੇ ਨੇ ਹਨੇਰੇ ਵਿੱਚ ਕੋਈ ਵੀ ਆਦਮੀ ਸੁੱਖ ਦੀ ਨੀਂਦ ਨਹੀਂ ਸੌ ਸਕਦਾ। ਬਾਬਾ ਮਾਇਆ ਪਰਮ ਭੁਲਾਹੇ, ਇਹ ਉੱਤਮ ਅਧਿਕਾਰੀ, ਇਸ ਮਾਇਆ ਨੇ ਜੀਵ ਨੂੰ ਭਰਮ ਦੇ ਵਿੱਚ ਭੁਲਾ ਦਿੱਤਾ, ਇਸੇ ਲਈ ਇਹ ਹਨੇਰੇ ਵਿੱਚ ਭਟਕ ਰਿਹਾ ਹੈ, ਇੱਧਰ ਉੱਧਰ ਟੱਕਰਾਂ ਮਾਰ ਰਿਹਾ ਹੈ। ਪਰਮ ਭੁੱਲੀ ਦੁਹਾਗਣੀ ਨਾ ਫਿਰ ਅੰਕ ਸਮਾਏ। ਹਜ਼ੂਰ ਕਹਿੰਦੇ ਨੇ ਜਿਹੜੀ ਜੀਵ ਰੂਪ ਇਸਤਰੀ ਦੁਹਾਗਣੀ ਉਸ ਵਾਹਿਗੁਰੂ ਪਰਮੇਸ਼ਰ ਪਤੀ ਨੂੰ ਛੱਡ ਕੇ ਹੋਰ ਪਾਸੇ ਤੁਰੀ ਫਿਰਦੀ ਹੈ, ਮੜੀਆਂ ਮਸਾਣੀਆਂ ਦੇਵੀ ਦੇਵਤਿਆਂ ਨੂੰ ਪੀਰਾਂ ਫਕੀਰਾਂ ਨੂੰ ਮੰਨਦੀ ਪੂਜਦੀ ਫਿਰਦੀ ਹੈ, ਭਰਮ ਭੁੱਲੀ, ਉਹ ਭਰਮ ਦੁਆਰਾ ਭੁੱਲੀ ਹੋਈ ਹੈ। ਭਰਮ ਭੁੱਲੀ ਦੁਹਾਗਣੀ, ਜਿਹੜੀ ਮਨਮੁੱਖ ਰੂਹ ਦੁਹਾਗਣ ਵਾਂਗ ਭਰਮ ਦੇ ਵਿੱਚ ਭੁੱਲ ਗਈ, ਨਾ ਫਿਰ ਅੰਕ ਸਮਾਏ। ਫਿਰ ਉਹ ਪਤੀ ਪਰਮੇਸ਼ਰ ਦੇ ਅੰਕ ਦਾ ਅਰਥ ਹੈ ਸਰੂਪ ਦੇ ਵਿੱਚ ਨਹੀਂ ਸਮਾ ਸਕਦੀ। ਜਿਹੜੀ ਮਨਮੁੱਖ ਦੁਹਾਗਣ ਇਸਤਰੀ ਮਾਇਆ ਦੇ ਭਰਮ ਦੇ ਵਿੱਚ ਭੁੱਲ ਗਈ ਹੈ, ਉਹ ਪਰਮੇਸ਼ਰ ਪਤੀ ਦੇ ਅੰਕ ਸਰੂਪ ਦੇ ਵਿੱਚ ਨਹੀਂ ਸਮਾ ਸਕਦੀ। ਹਾਂ, ਪਹਿਲਾਂ ਭਰਮ ਨੂੰ ਦੂਰ ਕਰਨ ਵਾਸਤੇ ਸਤਿਗੁਰੂ ਦੇ ਕੋਲ ਜਾਣਾ ਪਵੇਗਾ। ਸਤਿਗੁਰੂ ਦੇ ਕੋਲ ਸ਼ਬਦ ਦਾ ਚਾਨਣ ਹੈ, ਗਿਆਨ ਦਾ ਚਾਨਣ ਹੈ, ਬਾਣੀ ਦੀ ਰੌਸ਼ਨੀ ਹੈ। ਜਦੋਂ ਅਸੀਂ ਸਤਿਗੁਰੂ ਦੇ ਕੋਲ ਜਾਂਦੇ ਹਾਂ ਤਾਂ ਫਿਰ ਸਤਿਗੁਰੂ ਕਿਰਪਾ ਕਰਦੇ ਹਨ, ਭੁੱਲਿਆਂ ਭਟਕਿਆਂ ਨੂੰ ਭੁੱਲੇ ਮਾਰਗ ਜਿਨ੍ਹਾਂ ਹੈ ਬਤਾਇਆ, ਐਸਾ ਗੁਰਵਡ ਭਾਗੀ ਪਾਇਆ, ਭੁੱਲਿਆਂ ਨੂੰ ਰਾਹ ਦੱਸਦੇ ਨੇ ਭੁੱਲੇ, ਸਿੱਖ ਗੁਰੂ ਸਮਝਾਏ, ਉੱਜੜ ਜਾਂਦੇ ਮਾਰਗ ਪਾਏ। ਜਿਹੜੇ ਉਜਾੜ ਦੇ ਰਸਤੇ ਭਟਕ ਰਹੇ ਸਨ ਉਹਨਾਂ ਨੂੰ ਸਤਿਗੁਰੂ ਸਿੱਧੇ ਰਾਹ ਪਾ ਦਿੰਦੇ ਹਨ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸ੍ਰੀ ਰਾਗ ਮਹੱਲਾ ਪਹਿਲਾ, ਮਨਮੁਖ ਭੁਲੈ ਭੁਲਾਈ ਐ, ਭੁਲੇ ਠਾਰ ਨ ਕਾਇ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮਨਮੁਖ ਭੁਲੈ ਭੁਲਾਈ ਹੈ। ਜਿਹੜੀ ਮਨਮੁਖ ਜੀਵ ਰੂਪ ਇਸਤਰੀ ਹੈ ਉਹ ਭੁੱਲ ਗਈ ਹੈ। ਕਿਵੇਂ ਭੁੱਲ ਗਈ? ਭੁਲਾਈ ਹੈ, ਉਸਨੂੰ ਮਾਇਆ ਨੇ ਭਰਮ ਦੇ ਵਿੱਚ ਭੁਲਾ ਦਿੱਤਾ। ਭੁੱਲੀ ਠੌਰ ਨਾ ਕਾਏ, ਭੁੱਲੀ ਹੋਈ ਨੂੰ ਇਸੇ ਲਈ ਕੋਈ ਥਾਂ ਟਿਕਾਣਾ ਵੀ ਨਸੀਬ ਨਹੀਂ ਹੁੰਦਾ। ਜਿਹੜੀ ਇਸਤਰੀ ਆਪਣੇ ਪਤੀ ਨੂੰ ਛੱਡ ਕੇ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਣੇ ਪਤੀ ਨੂੰ ਛੱਡ ਕੇ ਚਲੀ ਜਾਵੇ, ਭੁੱਲੀ ਠੌਰ ਨਾ ਕਾਏ, ਫਿਰ ਉਹਨੂੰ ਰਹਿਣ ਦੇ ਲਈ ਕੋਈ ਟਿਕਾਣਾ ਕੋਈ ਜਗ੍ਹਾ ਵੀ ਨਸੀਬ ਨਹੀਂ ਹੁੰਦੀ। ਇਸੇ ਤਰ੍ਹਾਂ ਮਨਮੁੱਖ ਜੀਵ ਰੂਪ ਇਸਤਰੀ ਭੁੱਲ ਗਈ ਹੈ, ਮਾਇਆ ਨੇ ਇਸ ਨੂੰ ਭੁਲਾ ਛੱਡਿਆ ਹੈ। ਭੁੱਲੀ ਹੋਈ ਨੂੰ ਹੁਣ ਕੋਈ ਥਾਂ ਟਿਕਾਣਾ ਵੀ ਨਜ਼ਰ ਨਹੀਂ ਆਉਂਦਾ ਵੀ ਮੈਂ ਕਿੱਥੇ ਜਾਵਾਂ।
ਹੋਰ ਬਿਨ ਕੋ ਨਾ ਦਿਖਾਵਈ, ਅੰਧੀ ਆਵੈ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੀ ਮਨਮੁੱਖ ਜੀਵ ਰੂਪ ਇਸਤਰੀ ਹੈ ਉਹ ਤੇ ਬਈ ਅੰਨੀ ਹੈ, ਮਾਨਸਿਕ ਤੌਰ ਤੇ ਅੰਨੀ ਹੈ। ਅੰਧੇ ਇਹ ਨਾ ਆਖੀਅਨ ਜਨਮੁਖ ਲੋਇਣ ਨਾਹੇ, ਅੰਧੇ ਸਹੀ ਨਾਨਕਾ ਜੇ ਖਸਮ ਉਹ ਕੁੱਥੇ ਜਾਹੇ। ਉਹਨੂੰ ਦੁਨੀਆਂ ਦਿਸਦੀ ਹੈ ਪਰ ਪਰਮੇਸ਼ਰ ਦੀ ਦਰਗਾਹ ਨਹੀਂ ਦਿਸਦੀ। उसनू संसार दिसदा है पर निरंकार नहीं दिसदा। वो अन्नी है, इसलिए जूना दे विच आउंदी जांदी रहिंदी है। गुरबिन को ना दिखावे, गुरु तो बिना उसनू परमेशर पति दा रस्ता कोई भी नहीं दिखा सकदा। सतगुरु ही दरगाही बसीस ने, ओही वाहिगुरु परमेश्वर दी प्राप्ति दा मार्ग दर्शा सकदे हन।
ज्ञान पदारथ खोया ठगिया मुठा जाए।
साहिब सतगुरु सच्चे पातशाह फरमाउंदे ने, जिस मनुख ने ज्ञान रूपी पदार्थ नूं खोया दा अर्थ गुआ लिया है, ठगिया मुठा जाए, ओ ते भाई ओ ठगिया ते लुटिया होया इथों संसार तों तुर जांदा है। इहदा मतलब ये है, जिन्हां नूं गुरु दी कृपा द्वारा ज्ञान प्राप्त हो जांदा है, भई साडा जीवन वाहिगुरु नूं मिलण वास्ते ही सानू हासिल होया है। असी भगती करके, नाम जप के, सिमरन करके वाहिगुरु नूं प्राप्त करना है। जिन्हां ने इस ग्यान रूपी पदार्थ नूं गवा लिया है, ਉਹ ਤੇ ਠੱਗਿਆ ਤੇ ਲੁੱਟਿਆ ਹੋਇਆ ਇੱਥੋਂ ਤੁਰ ਜਾਂਦਾ ਹੈ।
ਬਾਬਾ ਮਾਇਆ ਪਰਮ ਭੁਲਾਏ, ਪਰਮ ਭੁਲੀ ਡੋਹਾ ਗਣੀ ਨਾ ਫਿਰ ਅੰਕ ਸਮਾਏ। ਰਹਾਓ ਭੁਲੀ ਫਿਰੈ ਦਿਸੰਤਰੀ, ਭੁਲੀ ਗ੍ਰਹ ਤਜ ਜਾਏ।
साहिब सतगुरु सच्चे पातशाह किसे जिज्ञासु नूं संबोधन करके उपदेश दे रहे हैं, बाबा ऐ उत्तम अधिकारी, माया परम भुलाए, इस जीव रूप पिस्त्री नूं माया ने परम दे विच भुला छड़िया है। परम भुली दुहागणी, जिहड़ी मनमुख दुहागण स्त्री है, वह परम ने परम करके भुली होई है। ना पर अंक समाए, इसे लिए वो पति परमेश्वर दे अंक स्वरूप दे विच नहीं समा सकदी। रहाओ विश्राम दे के साहिब सतगुरु सच्चे पातशाह हुण भुली होई दा अगे फेर जिक्र करदे हन। भुली फिरै दिशंतरी, जिहड़ी मनमुख रूह है दुहागण स्त्री वांग वह भुली होई है ते देशां दिशंतरां दे विच भटकदी है। भुली गृह तज जाए, ਉਹ ਐਸੀ ਭਰਮ ਦੇ ਵਿੱਚ ਭੁੱਲ ਗਈ, ਉਹ ਆਪਣੇ ਘਰ ਨੂੰ ਛੱਡ ਕੇ ਕਿਸੇ ਹੋਰ ਪਾਸੇ ਚਲੀ ਜਾਂਦੀ ਹੈ।
ਭੁਲੀ ਡੂੰਗਰ ਥਲ ਚੜੈ, ਭਰਮੈ ਮਨ ਡੋਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀ ਭੁੱਲੀ ਹੋਈ ਜੀਵ ਰੂਪ ਇਸਤਰੀ ਹੈ, ਪਹਿਲਾਂ ਤਾਂ ਉਹ ਆਪਣਾ ਘਰ ਛੱਡਦੀ ਹੈ। ਆਹ ਜੋ ਗੁਰੂ ਘਰ ਹੈ, ਜਿਹ ਦਰ ਆਵਤ ਜਾਤੇ ਉਹ ਹਟਕੈ ਨਾਹੀਂ ਕੋਈ, ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ। ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਬੈ ਸਰਬ ਸੰਭਾਲੇ। ਇਹ ਜੋ ਗੁਰੂ ਘਰ ਹੈ, ਸਭ ਕਿਛ ਕਰਮੈ ਬਾਹਰ ਨਾਹੀਂ। ਬਾਹਰ ਟੋਲੈ ਸੋ ਪਰਮ ਭੁਲਾਹੀ, ਅਸੀਂ ਇਸ ਘਰ ਨੂੰ ਛੱਡ ਕੇ ਹੋਰ ਪਾਸੇ ਜਦੋਂ ਨਿਕਲਦੇ ਹਾਂ, ਫਿਰ ਕੀ ਹੁੰਦਾ ਹੈ? ਭੁੱਲੀ ਡੂੰਗਰ ਥਲ ਚੜ੍ਹੈ, ਇਹ ਜੀਵਰੂ ਪੇਸਰੀ ਭੁੱਲੀ ਹੋਈ। ਡੂੰਗਰ ਦਾ ਅਰਥ ਹੈ ਕਿਧਰੇ ਪਹਾੜਾਂ 'ਤੇ ਚੜ੍ਹ ਜਾਂਦੀ ਹੈ। ਆ ਜਿਵੇਂ ਕਈ ਮੰਦਰ ਨੇ, ਨੈਣਾ ਦੇਵੀ ਦਾ ਮੰਦਰ ਹੈ, ਕਈ ਮੰਦਰ ਪਹਾੜਾਂ 'ਤੇ ਬਣੇ ਹੋਏ ਨੇ, ਕਈ ਸਿੱਖ ਅੰਮ੍ਰਿਤਧਾਰੀ ਉੱਥੇ ਵੀ ਤੁਰੇ ਫਿਰਦੇ ਨੇ। ਭੁੱਲੀ ਹੋਈ ਰੂਹ ਕਦੇ ਕੋਈ ਪਹਾੜਾਂ 'ਤੇ ਚੜ੍ਹ ਜਾਂਦੀ ਹੈ, ਕਦੇ ਜਿਹੜੇ ਮਾਰੂ ਥਲ ਨੇ, ਆ ਜਿਵੇਂ ਰਾਜਸਥਾਨ ਦੇ ਵਿੱਚ ਕਈ ਸਤੀਆਂ ਦੇ ਮੰਦਰ ਨੇ, ਕਈ ਥਲਾਂ ਦੇ ਵਿੱਚ ਚੜ੍ਹਦੇ ਨੇ, ਟਿੱਬਿਆਂ 'ਤੇ ਚੜ੍ਹੇ ਫਿਰਦੇ ਨੇ। ਹਜ਼ੂਰ ਕਹਿੰਦੇ ਨੇ, ਭਰਮੈ ਮਨ ਡੋਲਾਏ, ਵੀ ਭਰਮ ਦੇ ਕਾਰਨ ਦੁਹਾਗਣ ਦਾ ਮਨ ਡੋਲਦਾ ਹੈ। ਇਸੇ ਲਈ ਕਦੇ ਪਹਾੜਾਂ 'ਤੇ ਚੜ੍ਹ ਜਾਂਦੀ ਹੈ, ਕਦੇ ਉੱਚੇ ਟਿੱਬਿਆਂ 'ਤੇ ਜਾ ਚੜ੍ਹਦੀ ਹੈ।
ਵਿਛੁੰਨੀ ਕਿਉਂ ਮਿਲੈ ਗਰਬ ਮੁਠੀ ਬਿਲ ਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੀ ਧੁਰ ਤੋਂ ਹੀ ਵਿਛੜ ਗਈ ਹੈ, ਉਹ ਕਿਵੇਂ ਹੁਣ ਮਿਲ ਸਕਦੀ ਹੈ? ਨਹੀਂ ਮਿਲ ਸਕਦੀ। ਗਰਬ ਮੁਠੀ ਬਿਲ ਲਾਏ, ਉਸਨੂੰ ਤਾਂ ਹੰਕਾਰ ਨੇ ਲੁੱਟ ਲਿਆ। ਜਿਵੇਂ ਕਿਸੇ ਇਸਤਰੀ ਨੂੰ ਆਪਣੀ ਜਵਾਨੀ ਦਾ ਅਤੇ ਆਪਣੇ ਰੂਪ ਰੰਗ ਦਾ ਮਾਣ ਹੋ ਜਾਵੇ, ਅਤੇ ਫਿਰ ਉਹ ਤਾਂ ਲੁੱਟੀ ਜਾਂਦੀ ਹੈ, ਅਤੇ ਫਿਰ ਬਿੱਲ ਲਾਏ ਵਿਰਲਾਪ ਕਰਦੀ, ਰੋਂਦੀ ਕਰਲਾਉਂਦੀ ਰਹਿੰਦੀ ਹੈ।
ਵਿਛੜਿਆ ਗੁਰ ਮੇਲ ਸੀ ਹਰ ਅਸ ਨਾਮ ਪਿਆਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਤਿਗੁਰੂ ਦਰਗਾਹੀ ਬਸੀਠ ਨੇ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਾਸੀਠ ਵਿਛੜਿਆ ਗੁਰ ਮੇਲ ਸੀ ਭਾਈ ਗੁਰੂ ਵਿਛੜਿਆ ਹੋਇਆਂ ਨੂੰ ਮੇਲ ਦਿੰਦੇ ਹਨ ਕਿਵੇਂ ਹਰ ਰਸ ਪ੍ਰੀਤ ਹਰ ਰਸ ਨਾਮ ਪਿਆਰ ਵੀ ਵਾਹਿਗੁਰੂ ਦੇ ਪ੍ਰੇਮ ਰਸ ਅਤੇ ਨਾਮ ਦੇ ਪਿਆਰ ਦਾ ਸਦਕਾ ਵਿਛੜਿਆ ਨੂੰ ਗੁਰੂ ਵਾਹਿਗੁਰੂ ਦੇ ਨਾਲ ਮੇਲ ਦਿੰਦੇ ਹਨ ਇਹਦਾ ਮਤਲਬ ਇਹ ਹੈ ਸਤਿਗੁਰੂ ਨਾਮ ਦੀ ਦਾਤ ਬਖਸ਼ਿਸ਼ ਕਰਦੇ ਨੇ ਅਤੇ ਫਿਰ ਨਾਮ ਦੇ ਨਾਲ ਪਿਆਰ ਪੈ ਜਾਂਦਾ ਹੈ ਜਦੋਂ ਨਾਮ ਦੇ ਨਾਲ ਪਿਆਰ ਪੈ ਜਾਂਦਾ ਹੈ ਫਿਰ ਵਾਹਿਗੁਰੂ ਦਾ ਰਸ ਨਾਮ ਦਾ ਰਸ ਵੀ ਪ੍ਰਾਪਤ ਹੋ ਜਾਂਦਾ ਹੈ ਜਿਸ ਨੂੰ ਨਾਮ ਦਾ ਰਸ ਪ੍ਰਾਪਤ ਹੋ ਜਾਂਦਾ ਹੈ ਤੇ ਫਿਰ ਉਹ ਭਾਈ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਪੈਂਦਾ ਹੈ
ਸਾਚ ਸਹਿਜ ਸੋਭਾ ਕਹਿਣੀ ਹਰ ਗੁਣ ਨਾਮ ਆਧਾਰ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੀ ਜੀਵ ਰੂਪ ਇਸਤਰੀ ਹਰ ਗੁਣ ਵਾਹਿਗੁਰੂ ਦੀ ਪ੍ਰਾਪਤੀ ਦੇ ਸ੍ਰੇਸ਼ਟ ਗੁਣਾਂ ਨੂੰ ਧਾਰਨ ਕਰਦੀ ਹੈ ਅਤੇ ਨਾਲ ਹੀ ਨਾਮ ਆਧਾਰ ਨਾਮ ਦਾ ਆਸਰਾ ਧਾਰਨ ਕਰ ਲੈਂਦੀ ਹੈ ਸਾਚ ਸਹਿਜ ਸੋਭਾ ਕਣੀ ਉਹ ਸੱਚੇ ਨਾਮ ਦੇ ਨਾਲ ਜੁੜ ਕੇ ਅਤੇ ਸਹਿਜ ਆਤਮਕ ਅਡੋਲ ਅਵਸਥਾ ਪ੍ਰਾਪਤ ਕਰਕੇ ਸੋਭਾ ਕਣੀ ਬਹੁਤ ਹੀ ਸੋਭਾ ਪ੍ਰਾਪਤ ਕਰਦੀ ਹੈ ਭਾਵ ਉਸ ਜੀਵ ਰੂਪ ਇਸਤਰੀ ਦਾ ਲੋਕ ਤੇ ਪ੍ਰਲੋਕ ਦੇ ਵਿੱਚ ਜਸ ਹੁੰਦਾ ਹੈ
ਜਿਉਂ ਭਾਵੈ ਤਿਉਂ ਰੱਖ ਤੂੰ ਮੈਂ ਤੁਝ ਬਿਨ ਕਵਨ ਪਤਾਰ
ਤੇ ਫਿਰ ਉਹ ਜਿਹੜੀ ਗੁਰਮੁਖ ਰੂਹ ਬਣ ਗਈ ਹੈ ਉਹ ਅਕਾਲ ਪੁਰਖ ਪਤੀ ਦੇ ਚਰਨਾਂ ਵਿੱਚ ਬੇਨਤੀ ਵੀ ਕਰਦੀ ਹੈ ਹੇ ਵਾਹਿਗੁਰੂ ਪਰਮੇਸ਼ਰ ਜਿਵੇਂ ਤੈਨੂੰ ਪਾਉਂਦਾ ਉਸੇ ਤਰ੍ਹਾਂ ਤੂੰ ਮੈਨੂੰ ਰੱਖ ਲੈ ਮੈਂ ਤੁਝ ਬਿਨ ਕਵਨ ਪਤਾਰ ਮੇਰਾ ਤੇਰੇ ਬਿਨਾਂ ਹੋਰ ਪਤੀ ਹੈ ਵੀ ਕੌਣ ਮੇਰਾ ਪਤੀ ਤੇ ਤੂੰ ਹੀ ਹੈ ਇਸ ਲਈ ਜਿਵੇਂ ਵੀ ਤੈਨੂੰ ਪਾਉਂਦਾ ਹੈ ਉਸੇ ਤਰ੍ਹਾਂ ਤੂੰ ਸਾਨੂੰ ਰੱਖ ਲੈ
ਹਰ ਪੜ ਪੜ ਭੁੱਲੀਐ ਪੇਖੀ ਬਹੁਤ ਅਭਿਮਾਨ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਪਣੇ ਆਪ ਮਨੁੱਖ ਚਾਹੇ ਕਿੰਨੀ ਵਿਦਿਆ ਪੜ੍ਹ ਲਵੇ ਕਿੰਨੇ ਲਿਬਾਸ ਧਾਰਨ ਕਰ ਲਵੇ ਕਿੰਨੇ ਤੀਰਥਾਂ ਤੇ ਵੀ ਨਹਾ ਲਵੇ ਪਰ ਇਹਦੇ ਨਾਲ ਵੀ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅੱਖਰ ਪੜ੍ਹ ਪੜ੍ਹ ਭੁੱਲੀਐ ਬਈ ਜਿਹੜੇ ਧਰਮ ਗ੍ਰੰਥਾਂ ਦੇ ਅੱਖਰ ਪੜ੍ਹ ਪੜ੍ਹ ਕੇ ਵੀ ਭੁੱਲੀਐ ਫਿਰ ਭੁੱਲ ਜਾਈਦਾ ਹੈ ਹੁਣ ਜਿਹੜੇ ਵਿਦਵਾਨ ਆਦਮੀ ਨੇ ਅੱਖਰ ਤਾਂ ਪੜ੍ਹਦੇ ਨੇ ਅਤੇ ਪਰ ਪੜ੍ਹ ਪੜ੍ਹ ਕੇ ਫਿਰ ਵੀ ਭੁੱਲਾਂ ਕਰੀ ਜਾਂਦੇ ਨੇ ਫਿਰ ਵੀ ਗਲਤੀਆਂ ਕਰੀ ਜਾਂਦੇ ਨੇ ਇਸੇ ਲਈ ਹਜ਼ੂਰ ਕਹਿੰਦੇ ਬਈ ਅੱਖਰ ਪੜ੍ਹ ਪੜ੍ਹ ਕੇ ਵੀ ਫਿਰ ਭੁੱਲ ਜਾਈਦਾ ਹੈ ਅਥਵਾ ਅੱਖਰ ਪੜ੍ਹ ਪੜ੍ਹ ਭੁੱਲੀਐ ਵੀ ਜਿਹੜੇ ਕੋਈ ਵੇਦਾਂ ਸ਼ਾਸਤਰਾਂ ਦੇ ਅੱਖਰ ਨੇ ਉਹਨਾਂ ਨੂੰ ਪੜ੍ਹ ਪੜ੍ਹ ਕੇ ਪਰਮੇਸ਼ਰ ਭੁੱਲ ਜਾਂਦਾ ਧਿਆਨ ਪੜ੍ਹਨ ਵਾਲੀ ਰਹਿ ਜਾਂਦਾ ਵਾਹਿਗੁਰੂ ਦਾ ਨਾਮ ਭੁੱਲ ਜਾਂਦਾ ਭੇਖੀ ਬਹੁਤ ਅਭਿਮਾਨ ਅਤੇ ਬਹੁਤੇ ਭੇਖਾਂ ਨੂੰ ਧਾਰਨ ਕਰਕੇ ਵੀ ਮਨ ਦੇ ਵਿੱਚ ਹੰਕਾਰ ਹੀ ਪੈਦਾ ਹੁੰਦਾ
ਤੀਰਥ ਨਾਤਾ ਕਿਆ ਕਰੇ ਮਨ ਮਹਿਲ ਗੁਮਾਨ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਸ ਜੀਵ ਰੂਪ ਇਸਤਰੀ ਦਾ ਤੀਰਥਾਂ ਤੇ ਕੀਤਾ ਇਸ਼ਨਾਨ ਵੀ ਕੀ ਕਰ ਸਕਦਾ ਹੈ ਕੀ ਸਵਾਰ ਸਕਦਾ ਹੈ ਮਨ ਮਹਿਲ ਗੁਮਾਨ ਜਦੋਂ ਮਨ ਦੇ ਵਿੱਚ ਤਾਂ ਹੰਕਾਰ ਦੀ ਮੈਲ ਚਿੰਬੜੀ ਹੋਈ ਹੈ ਤੀਰਥਾਂ ਤੇ ਕੀਤਾ ਇਸ਼ਨਾਨ ਕੀ ਸਵਾਰੇਗਾ ਕੁਝ ਵੀ ਨਹੀਂ ਸਵਾਰ ਸਕਦਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਹਮੇਸ਼ਾ ਲਈ ਯਾਦ ਰੱਖਣੇ ਚਾਹੀਦੇ ਹਨ ਤੀਰਥ ਵਰਤ ਯਾਰ ਦਾਨ ਕਰ ਮਨ ਮਹਿ ਤਰੈ ਗੁਮਾਨ ਨਾਨਕ ਨੇ ਫਲ ਜਾਤੇ ਜੋ ਕੁੰਚਰ ਇਸ਼ਨਾਨ ਤੀਰਥਾਂ ਤੇ ਨਾਤਾ ਕੀ ਕਰੇਗਾ ਜਦੋਂ ਮਨ ਦੇ ਵਿੱਚ ਤਾਂ ਹੰਕਾਰ ਦੀ ਮੈਲ ਲੱਗੀ ਹੋਈ ਹੈ
ਗੁਰ ਬਿਨ ਕਿਨ ਸਮਝਾਈਐ ਮਨ ਰਾਜਾ ਸੁਲਤਾਨ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਮਨ ਰਾਜਾ ਤੇ ਸੁਲਤਾਨ ਬਾਦਸ਼ਾਹ ਬਣਿਆ ਹੋਇਆ ਸਭ ਤੇ ਆਪਣੀ ਹਕੂਮਤ ਕਰ ਰਿਹਾ ਹੈ ਗੁਰਬਿਨ ਕਿਨ ਸਮਝਾਈਐ ਗੁਰੂ ਤੋਂ ਬਿਨਾਂ ਇਸ ਨੂੰ ਬਈ ਹੁਣ ਕੌਣ ਸਮਝਾ ਸਕਦਾ ਗੁਰੂ ਤੋਂ ਬਿਨਾਂ ਕਿਸਨੇ ਇਹਨੂੰ ਸਮਝਾਇਆ ਹੈ ਕੋਈ ਵੀ ਨਹੀਂ ਇਸ ਨੂੰ ਸਮਝਾ ਸਕਿਆ ਇਹ ਮਨ ਤੇ ਰਾਜਾ ਤੇ ਬਾਦਸ਼ਾਹ ਹੈ ਜਿਹੜੇ ਰਾਜੇ ਬਾਦਸ਼ਾਹ ਲੋਕ ਹੁੰਦੇ ਨੇ ਉਹਨਾਂ ਨੂੰ ਸਮਝਾਉਣਾ ਬਹੁਤ ਔਖਾ ਹੁੰਦਾ ਕਿਉਂਕਿ ਉਹਨਾਂ ਦੇ ਹੱਥ ਵਿੱਚ ਤਾਕਤ ਹੁੰਦੀ ਹੈ ਜੋ ਚਾਹੁੰਦੇ ਨੇ ਉਹੀ ਕੁਛ ਕਰਦੇ ਨੇ ਕਈ ਵਾਰੀ ਗਲਤ ਵੀ ਫੈਸਲੇ ਕਰ ਲੈਂਦੇ ਨੇ ਕਈ ਵਾਰੀ ਜ਼ੁਲਮ ਵੀ ਕਰਦੇ ਨੇ ਪਰ ਰਾਜਿਆਂ ਨੂੰ ਬਾਦਸ਼ਾਹਾਂ ਨੂੰ ਸਮਝਾਉਣਾ ਬਹੁਤ ਔਖਾ ਹੁੰਦਾ ਹੈ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਹੰਕਾਰ ਹੁੰਦਾ, ਆਪਣੀ ਸ਼ਕਤੀ ਦਾ ਘੁਮੰਡ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ ਮਨ ਵੀ ਰਾਜਾ ਅਤੇ ਬਾਦਸ਼ਾਹ ਬਣਿਆ ਹੋਇਆ ਹੈ, ਇਹਨੂੰ ਕੌਣ ਸਮਝਾ ਸਕਦਾ? ਅਸੀਂ ਨਹੀਂ ਸਮਝਾ ਸਕਦੇ, ਇਹ ਕਿਸੇ ਹੋਰ ਕਮਜ਼ੋਰ ਬੰਦੇ ਦੇ ਵੱਸ ਦੀ ਕੋਈ ਗੱਲ ਨਹੀਂ। ਹਾਂ, ਗੁਰੂ ਹੀ ਸਮਰੱਥ ਨੇ, ਗੁਰਬਿਨ ਕਿਨ ਸਮਝਾਈਆ, ਗੁਰੂ ਤੋਂ ਬਿਨਾਂ ਕਿਸਨੇ ਇਸ ਮਨ ਨੂੰ ਸਮਝਾਇਆ ਹੈ? ਇਹ ਮਨ ਤੇ ਰਾਜਾ ਤੇ ਸੁਲਤਾਨ ਬਣ ਕੇ ਸਭ ਤੇ ਹਕੂਮਤ ਕਰ ਰਿਹਾ ਹੈ।
ਪ੍ਰੇਮ ਪਦਾਰਥ ਪਾਈਐ ਗੁਰਮੁਖ ਤਤ ਵਿਚਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਦੁਆਰਾ ਅਸੀਂ ਤੇ ਇਹ ਤਤ ਦੀ ਵਿਚਾਰ ਕੀਤੀ ਹੈ। ਉਹ ਕੀ? ਪ੍ਰੇਮ ਪਦਾਰਥ ਪਾਈਐ, ਵੀ ਵਾਹਿਗੁਰੂ ਦਾ ਪ੍ਰੇਮ ਰੂਪੀ ਪਦਾਰਥ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਕਰੀਦਾ ਹੈ, ਤੇ ਜਿਹੜਾ ਗੁਰਸਿੱਖ ਮਾਈ ਭਾਈ ਗੁਰੂ ਦੁਆਰਾ ਪ੍ਰੇਮ ਰੂਪੀ ਪਦਾਰਥ ਨੂੰ ਪ੍ਰਾਪਤ ਕਰ ਲਵੇ, ਪ੍ਰੇਮ ਇੱਕ ਐਸਾ ਰਤਨ ਹੈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਹੈ, ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਤ ਪਾਇਓ। ਇਸ ਪ੍ਰੇਮ ਦੇ ਬਦਲੇ ਵਾਹਿਗੁਰੂ ਦੀ ਪ੍ਰਾਪਤੀ, ਵਾਹਿਗੁਰੂ ਦੀ ਪ੍ਰਸੰਨਤਾ ਹੁੰਦੀ ਹੈ।
ਧੰਨ ਆਪ ਗਵਾਇਆ ਗੁਰ ਕੈ ਸ਼ਬਦ ਸਿੰਗਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਜੀਵ ਰੂਪ ਸਾਹ ਤਨ ਇਸਤਰੀ ਨੇ ਗੁਰ ਕੈ ਸ਼ਬਦ ਸਿੰਗਾਰ, ਗੁਰੂ ਕੇ ਸ਼ਬਦ ਦੁਆਰਾ ਸ਼ੁਭ ਗੁਣਾਂ ਦਾ ਸ਼ਿੰਗਾਰ ਕੀਤਾ। ਪੈਕੀਆ ਦੇਹ ਸਲਾਈਆ ਨੈਣੀ ਭਾਵਕਾ ਕਰ ਸਿੰਗਾਰੋ, ਨਿਵਣ ਸੋ ਅੱਖਰ ਖਵਨ ਗੁਣ, ਜੇਵਾ ਮਣੀਆਂ ਮੰਤ ਇਹ ਤਰੈ ਪੈਣੇ ਵੇਸਕਰ ਤਾਂ ਵਾਸਾ ਵੀ ਕੰਤ। ਇਹ ਐਸਾ ਸ਼ਿੰਗਾਰ ਕੀਤਾ ਹੈ ਤੇ ਫਿਰ ਉਸਨੇ ਆਪਾ ਪਾਵ ਹੰਕਾਰ ਗੁਆ ਦਿੱਤਾ ਹੈ।
ਸੋ ਪਿਰ ਪਾਇਆ ਗੁਰ ਕੈ ਹੇਤ ਅਪਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਜੀਵ ਰੂਪ ਇਸਤਰੀ ਨੇ ਘਰ ਦੇ ਵਿੱਚ ਹੀ ਉਸ ਪਰਮੇਸ਼ਰ ਪਤੀ ਨੂੰ ਪ੍ਰਾਪਤ ਕਰ ਲਿਆ। ਕਿਵੇਂ ਪ੍ਰਾਪਤ ਕੀਤਾ? ਗੁਰ ਕੈ ਹੇਤ ਅਪਾਰ, ਗੁਰੂ ਦੇ ਨਾਲ ਬਹੁਤਾ ਅਥਾਹ ਪ੍ਰੇਮ ਕਰਕੇ, ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਰਗਾਹੀ ਵਿਚੋਲੇ ਨੇ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮੰਨਹੋ, ਹਰ ਹਰ ਕਥਾ ਨਿਰਾਲੀ। ਜਦੋਂ ਅਸੀਂ ਗੁਰੂ ਦੇ ਨਾਲ ਬਹੁਤਾ ਅਥਾਹ ਪ੍ਰੇਮ ਕਰਦੇ ਹਾਂ ਤੇ ਫਿਰ ਗੁਰੂ ਦੀ ਕਿਰਪਾ ਦੇ ਨਾਲ ਹੀ ਉਸ ਪਰਮੇਸ਼ਰ ਪਤੀ ਨੂੰ ਘਰ ਦੇ ਵਿੱਚ ਪ੍ਰਾਪਤ ਕੀਤਾ ਜਾਂਦਾ ਹੈ।
ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਅਸੀਂ ਗੁਰੂ ਦੀ ਸੇਵਾ ਤੇ ਚਾਕਰੀ ਕਰਦੇ ਹਾਂ, ਗੁਰੂ ਦੀ ਸੇਵਾ ਤੇ ਭਗਤੀ ਕਰਦੇ ਹਾਂ, ਇਹਦੇ ਨਾਲ ਮਨ ਨਿਰਮਲ ਹੁੰਦਾ ਹੈ ਤੇ ਮਨ ਨਿਰਮਲ ਹੋਣ ਦੇ ਨਾਲ ਸੁਖ ਹੋਏ, ਸਾਨੂੰ ਆਤਮਕ ਸੁਖ ਵੀ ਪ੍ਰਾਪਤ ਹੋ ਜਾਂਦਾ ਹੈ।
ਗੁਰ ਕਾ ਸ਼ਬਦ ਮਨ ਵਸਿਆ ਹਾਂ ਮੈਂ ਵਿੱਚੋਂ ਖੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹੁਣ ਗੁਰੂ ਕਾ ਸ਼ਬਦ ਸਾਡੇ ਮਨ ਵਿੱਚ ਆ ਕੇ ਵਸ ਗਿਆ ਹੈ, ਹਾਂ ਮੈਂ ਵਿੱਚੋਂ ਖੋਏ ਤੇ ਉਸਨੇ ਵਿੱਚੋਂ ਹਾਂ ਮੈਂ ਨੂੰ ਖੋਏ ਨਾਸ ਕਰ ਦਿੱਤਾ, ਕਿਉਂਕਿ ਜਿੱਥੇ ਗੁਰੂ ਦਾ ਸ਼ਬਦ ਆ ਜਾਂਦਾ ਹੈ ਉੱਥੇ ਹਾਂ ਮੈਂ ਨਹੀਂ ਰਹਿ ਸਕਦੀ। ਜਿੱਥੇ ਸ਼ਬਦ ਦਾ ਦੀਵਾ ਜਗ ਪਵੇ ਉੱਥੇ ਹਉਮੈ ਦਾ ਅੰਧਕਾਰ ਟਿਕ ਨਹੀਂ ਸਕਦਾ। ਇਸੇ ਲਈ ਤਾਂ ਸਤਿਗੁਰੂ ਮਹਾਰਾਜ ਨੇ ਇਹ ਬਚਨ ਲਿਖੇ ਨੇ, ਹਉਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਹਉਮੈ ਦੇ ਰੋਗ ਦਾ ਦਾਰੂ ਗੁਰੂ ਕਾ ਸ਼ਬਦ ਹੀ ਹੈ, ਅਤੇ ਜਦੋਂ ਗੁਰੂ ਕਾ ਸ਼ਬਦ ਮਨ ਵਿੱਚ ਆ ਕੇ ਵਸ ਗਿਆ, ਹਉਮੈ ਵਿੱਚੋਂ ਕੋਈ ਉਹ ਹਉਮੈ ਦੇ ਰੋਗ ਨੂੰ ਹਉਮੈ ਦੇ ਹਨੇਰ ਨੂੰ ਵਿੱਚੋਂ ਨਾਸ ਕਰ ਦਿੰਦਾ ਹੈ।
ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹੁਣ ਅਸੀਂ ਨਾਮ ਰੂਪੀ ਪਦਾਰਥ ਨੂੰ ਵੀ ਪ੍ਰਾਪਤ ਕਰ ਲਿਆ ਗੁਰੂ ਦੀ ਕਿਰਪਾ ਦੁਆਰਾ, ਲਾਭ ਸਦਾ ਮਨ ਹੋਏ। ਹੁਣ ਸਾਨੂੰ ਆਪਣੇ ਮਨ ਦੇ ਵਿੱਚ ਹਮੇਸ਼ਾ ਲਈ ਲਾਭ ਹੀ ਲਾਭ ਪ੍ਰਾਪਤ ਹੁੰਦਾ ਹੈ, ਕਿਉਂਕਿ ਜਦੋਂ ਨਾਮ ਰੂਪੀ ਪਦਾਰਥ ਪ੍ਰਾਪਤ ਕਰ ਲਈਏ ਤੇ ਫਿਰ ਅੱਗੇ ਆਤਮਕ ਆਨੰਦ ਦਾ, ਨਾਮ ਦੇ ਰਸ ਦਾ ਉਹ ਮਹਾਨ ਲਾਭ ਮਨ ਦੇ ਵਿੱਚ ਹੀ ਪ੍ਰਾਪਤ ਹੁੰਦਾ ਹੈ।
ਕਰਮ ਮਿਲੇ ਤਾਂ ਪਾਈਐ ਆਪ ਨਾ ਲਿਆ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਨਾਮ ਰੂਪੀ ਪਦਾਰਥ ਹੈ ਕਰਮ ਮਿਲੇ, ਜੇ ਗੁਰੂ ਦੀ ਬਖਸ਼ਿਸ਼ ਦੁਆਰਾ ਮਿਲੇ ਤਾਂ ਪ੍ਰਾਪਤ ਹੁੰਦਾ ਹੈ, ਆਪ ਨਾ ਲਾਇਆ ਜਾਏ। ਜੇ ਕੋਈ ਆਖੇ ਆਪਣੇ ਆਪ ਹੀ ਮੈਂ ਨਾਮ ਨੂੰ ਪ੍ਰਾਪਤ ਕਰ ਲਵਾਂ, ਨਹੀਂ ਪ੍ਰਾਪਤ ਹੋ ਸਕਦਾ। ਜਿਹੜੇ ਹੀਰੇ ਮੋਤੀ ਨੇ ਉਹ ਜੌਹਰੀਆਂ ਤੋਂ ਪਾਸ ਜੌਹਰੀਆਂ ਦੇ ਪਾਸੋਂ ਹੀ ਖਰੀਦੇ ਜਾ ਸਕਦੇ ਨੇ। ਆਮ ਸਾਧਾਰਨ ਬੰਦੇ ਨੂੰ ਤਾਂ ਪਰਖ ਹੀ ਨਹੀਂ ਹੁੰਦੀ, ਅਸੀਂ ਕਿਵੇਂ ਉਹਨਾਂ ਤੋਂ ਲੈ ਸਕਦੇ ਹਾਂ। ਇਸੇ ਲਈ ਹਜ਼ੂਰ ਕਹਿੰਦੇ ਨੇ ਜੇ ਸਤਿਗੁਰੂ ਦੀ ਕਿਰਪਾ ਹੋਵੇ ਤਾਂ ਨਾਮ ਪ੍ਰਾਪਤ ਹੁੰਦਾ ਹੈ, ਆਪਣੇ ਆਪ ਨਹੀਂ ਲਿਆ ਜਾ ਸਕਦਾ।
ਕੀ ਚਰਣੀ ਲੱਗ ਰਹੋ ਵਿੱਚੋਂ ਆਪ ਗਵਾਏ।
ਜੇ ਤੁਸੀਂ ਨਾਮ ਨੂੰ ਪ੍ਰਾਪਤ ਕਰਨਾ ਲੋੜਦੇ ਹੋ, ਹਜ਼ੂਰ ਕਹਿੰਦੇ ਭਾਈ ਫਿਰ ਗੁਰੂ ਦੇ ਚਰਣੀ ਲੱਗੇ ਰਹੋ, ਵਿੱਚੋਂ ਆਪ ਗਵਾਏ ਤੇ ਵਿੱਚੋਂ ਆਪਾ ਪਾਪ ਗਵਾ ਕੇ ਸੇਵਾ ਕਰੋ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਨ, ਜੇ ਆਪਾ ਪਾਪ ਹੰਕਾਰ ਗਵਾ ਕੇ ਸੇਵਾ ਕਰਾਂਗੇ ਤਾਂ ਹੀ ਕੁਛ ਸਾਨੂੰ ਮਾਣ ਸਤਿਕਾਰ ਮਿਲ ਸਕਦਾ ਹੈ।
ਸੱਚੋ ਪੱਲੇ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸੱਚੇ ਸੇਤੀ ਰਤਿਆਂ, ਸੱਚੇ ਵਾਹਿਗੁਰੂ ਦੇ ਨਾਮ ਦੇ ਨਾਲ ਰਤਿਆਂ ਹੋਇਆਂ, ਸੱਚੇ ਨਾਮ ਦੇ ਰੰਗ ਵਿੱਚ ਰੰਗਿਆਂ ਹੋਇਆਂ, ਸੱਚੋ ਪੱਲੇ ਪਾਏ ਤੇ ਜਿਹੜਾ ਸੱਚਾ ਗਿਆਨ ਹੈ, ਸੱਚਾ ਧਿਆਨ ਹੈ, ਉਹ ਪੱਲੇ ਵਿੱਚ ਪ੍ਰਾਪਤ ਹੋ ਜਾਂਦਾ ਹੈ।
ਉਲਣ ਅੰਦਰ ਸਭ ਕੋ ਅਪੁੱਲ ਗੁਰੂ ਕਰਤਾਰ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਇੱਕ ਅਟਲ ਸੱਚਾਈ ਦਾ ਵਰਣਨ ਕਰਦੇ ਹਨ। ਦੁਨੀਆਂ ਦੇ ਵਿੱਚ ਚਾਹੇ ਕੋਈ ਕਿੰਨਾ ਵੀ ਪੜ੍ਹਿਆ ਲਿਖਿਆ ਹੈ, ਕਿੰਨਾ ਵਿਦਵਾਨ ਹੈ, ਤੇ ਚਾਹੇ ਕਿੰਨਾ ਵੀ ਕੋਈ ਮਹਾਨ ਹੈ, ਚਾਹੇ ਕੋਈ ਅਵਤਾਰ ਵੀ ਹੈ, ਦੇਵੀ ਦੇਵਤਾ ਵੀ ਹੈ, ਪੀਰ ਪੈਗੰਬਰ ਵੀ ਹੈ, ਹਜ਼ੂਰ ਕਹਿੰਦੇ ਭੁੱਲਣ ਅੰਦਰ ਸਭ ਕੋ, ਸਭ ਕੋਈ ਭਾਵ ਹਰ ਕੋਈ ਭੁੱਲਣ ਦੇ ਵਿੱਚ ਆ ਜਾਂਦਾ ਹੈ, ਕੋਈ ਨਾ ਕੋਈ ਭੁਲੇਖੇ ਦਾ ਸ਼ਿਕਾਰ ਹੋ ਜਾਂਦਾ, ਕੋਈ ਨਾ ਕੋਈ ਗਲਤੀ ਹਰ ਤੋਂ ਹੁੰਦੀ ਹੈ। ਅਭੁੱਲ ਗੁਰੂ ਕਰਤਾਰ, ਕੇਵਲ ਗੁਰੂ ਤੇ ਕਰਤਾਰ ਹੀ ਅਭੁੱਲ ਨੇ, ਗੁਰੂ ਤੇ ਪਰਮੇਸ਼ਰ ਨਹੀਂ ਕਦੀ ਵੀ ਭੁੱਲਦਾ, ਤੇ ਬਾਕੀ ਤਾਂ ਭਾਈ ਸਾਰੇ ਭੁੱਲ ਦਾ ਸ਼ਿਕਾਰ ਹੁੰਦੇ ਨੇ। ਕੋਈ ਛੋਟਾ ਹੈ, ਵੱਡਾ ਹੈ, ਰਿਸ਼ੀ ਹੈ, ਮੁਨੀ ਹੈ, ਅਵਤਾਰ ਹੈ, ਰਹਿਬਰ ਹੈ, ਕੋਈ ਨਾ ਕੋਈ ਭੁੱਲ, ਕੋਈ ਨਾ ਕੋਈ ਗਲਤੀ ਤਾਂ ਉਹਨਾਂ ਤੋਂ ਹੋ ਹੀ ਜਾਂਦੀ ਹੈ।
ਗੁਰਮਤ ਮਨ ਸਮਝਾਇਆ ਲਾਗਾ ਤਿਸੈ ਪਿਆਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸਨੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਆਪਣੇ ਮਨ ਨੂੰ ਸਮਝਾਇਆ ਹੈ, ਲਾਗਾ ਤਿਸੈ ਪਿਆਰ, ਫਿਰ ਉਸਦਾ ਭਾਈ ਵਾਹਿਗੁਰੂ ਪਰਮੇਸ਼ਰ ਦੇ ਨਾਲ, ਗੁਰੂ ਕਰਤਾਰ ਦੇ ਨਾਲ ਪਿਆਰ ਲੱਗ ਗਿਆ ਹੈ।
ਨਾਨਕ ਸਾਚ ਨਾ ਵੀਸਰੈ ਮੇਲੇ ਸ਼ਬਦ ਅਪਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਦੋਂ ਗੁਰਮਤ ਨੂੰ ਧਾਰਨ ਕਰਕੇ ਮਨ ਨੂੰ ਸਮਝਾਇਆ ਤੇ ਫਿਰ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਲੱਗ ਗਿਆ, ਨਾਨਕ ਸਾਚ ਨਾ ਵਿਸਰੈ, ਹੁਣ ਉਹ ਸੱਚਾ ਨਾਮ ਕਦੇ ਵੀ ਸਾਨੂੰ ਭੁੱਲਦਾ ਨਹੀਂ ਹੈ। ਮੇਲੇ ਸ਼ਬਦ ਅਪਾਰ, ਹਜ਼ੂਰ ਕਹਿੰਦੇ ਇਹ ਜਿਹੜਾ ਹੁਣ ਸ਼ਬਦ ਹੈ, ਗੁਰੂ ਦਾ ਨਾਮ ਮੰਤਰ ਹੈ, ਇਹ ਹੁਣ ਉਸ ਅਪਾਰ ਪ੍ਰਭੂ ਦੇ ਨਾਲ ਸਾਨੂੰ ਮੇਲ ਦੇਵੇਗਾ। ਮੇਲੇ ਸ਼ਬਦ ਅਪਾਰ, ਇਹ ਜਿਹੜਾ ਗੁਰੂ ਦਾ ਸ਼ਬਦ ਹੈ, ਇਹੀ ਉਸ ਅਪਾਰ ਪ੍ਰਭੂ ਨੂੰ ਮੇਲਦਾ ਹੈ।
ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਸ਼ਨਾ ਮਾਇਆ ਮੋਹਣੀ ਸੁਤ ਬੰਧਪ ਕਰ ਨਾਰ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਫੇਰ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨਾ ਕੋਈ, ਮੈਂ ਤੁਝ ਬਿਨ ਅਵਰ ਨਾ ਭਾਵੇ, ਤੂੰ ਭਾਵਹਿ ਸੁਖ ਹੋਏ ਰਹਾਓ। ਇਹਨਾਂ ਸਿਧਾਂਤਰੂ ਪੰਕਤੀਆਂ ਅੰਦਰ ਹਜ਼ੂਰ ਫਰਮਾਉਂਦੇ ਹਨ, ਮੇਰੇ ਪ੍ਰੀਤਮਾ ਐ ਮੇਰੇ ਪਿਆਰੇ ਪ੍ਰਭੂ, ਮੈਂ ਤੁਝ ਬਿਨ ਅਵਰ ਨਾ ਕੋਈ, ਮੈਨੂੰ ਤੇਰੇ ਬਿਨਾਂ ਹੋਰ ਕੋਈ ਵੀ ਚੀਜ਼ ਚੰਗੀ ਨਹੀਂ ਲੱਗਦੀ, ਮੈਨੂੰ ਹੋਰ ਕੁਝ ਵੀ ਪਸੰਦ ਨਹੀਂ ਆਉਂਦਾ। ਮੈਂ ਤੁਝ ਬਿਨ ਅਵਰ ਨਾ ਭਾਵੀ, ਮੈਨੂੰ ਤੇਰੇ ਬਿਨਾਂ ਹੋਰ ਕੁਛ ਪਾਉਂਦਾ ਹੀ ਨਹੀਂ, ਹੋਰ ਕੁਛ ਪਸੰਦ ਹੀ ਨਹੀਂ ਆਉਂਦਾ, ਤੂੰ ਭਾਵੇਂ ਸੁੱਖ ਹੋਏ। ਜਦੋਂ ਤੈਨੂੰ ਪਾ ਜਾਈਏ ਤਾਂ ਹੀ ਸੁੱਖ ਪ੍ਰਾਪਤ ਹੋ ਸਕਦਾ ਹੈ। ਠੀਕ ਹੈ, ਹੁਣ ਸਾਡੇ ਤੇ ਮਨ ਦੇ ਵਿੱਚ ਤੁਹਾਡਾ ਹੀ ਪ੍ਰੇਮ ਹੈ, ਕਿਸੇ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੋਂ, ਪਰ ਹੁਣ ਜੇ ਤੈਨੂੰ ਪਾ ਜਾਈਏ ਤਾਂ ਹੀ ਸੁੱਖ ਸਾਨੂੰ ਪ੍ਰਾਪਤ ਹੋ ਸਕਦਾ ਹੈ। ਪਰ ਇਹ ਗੱਲ ਪੱਕੀ ਹੈ, ਸਾਨੂੰ ਤੇਰੇ ਬਿਨਾਂ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ, ਇਸ ਲਈ ਜਦੋਂ ਤੈਨੂੰ ਅਸੀਂ ਪਾ ਜਾਵਾਂਗੇ ਤੇ ਅਸਲੀ ਸੁੱਖ ਤਾਂ ਫੇਰ ਹੀ ਸਾਨੂੰ ਪ੍ਰਾਪਤ ਹੋਣਾ ਹੈ। ਲਓ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀਵ ਦੀ ਹਾਲਤ ਦਰਸਾਉਂਦੇ ਨੇ। ਤ੍ਰਿਸ਼ਨਾ ਮਾਇਆ ਮੋਹਣੀ ਸੁਤਬੰਧਵ ਕਰਨ ਆਰ, ਆ ਦੇਖ ਲਓ ਭਾਈ ਜਿਹੜੀ ਮੋਹਣੀ ਮਾਇਆ ਹੈ, ਇਹਦੀ ਤ੍ਰਿਸ਼ਨਾ ਨੇ ਸਾਰੇ ਸੰਸਾਰ ਨੂੰ ਘੇਰਿਆ ਹੋਇਆ ਹੈ। ਉਹ ਮਾਇਆ ਦਾ ਰੂਪ ਕੀ ਹੈ? ਸੁਤਬੰਧਵ ਕਰਨ ਆਰ। ਮਾਇਆ ਦੋ ਪ੍ਰਕਾਰ ਦੀ ਹੈ, ਇੱਕ ਜੜ ਮਾਇਆ ਹੈ, ਦੂਸਰੀ ਚੇਤਨ ਮਾਇਆ ਹੈ। ਜਿਹੜੀ ਜੜ ਮਾਇਆ ਹੈ ਉਹਦੀ ਤਾਂ ਤ੍ਰਿਸ਼ਨਾ ਨੇ ਸਾਨੂੰ ਘੇਰਿਆ ਹੋਇਆ। ਸਹਿਸ ਕਟੇ ਲੱਖ ਕੋ ਉੱਠਤਾ ਵੈ, ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੇ। ਜਿਹੜੀ ਚੇਤਨ ਮਾਇਆ ਹੈ ਉਹ ਹੈ ਸੁਤ ਬੰਧਪ ਕਰਨ ਆਰ, ਪੁੱਤਰ ਬੰਧਪ ਰਿਸ਼ਤੇਦਾਰ ਅਤੇ ਸਾਡਾ ਘਰ ਅਤੇ ਨਾਰ ਇਸ ਜਾਂ ਕਰਨਾਰ ਦਾ ਅਰਥ ਜਿਹੜੀ ਸਾਡੀ ਘਰਵਾਲੀ ਹੈ, ਘਰਵਾਲੀ ਇਸਤਰੀ, ਇਹ ਚੇਤਨ ਮਾਇਆ ਵਿੱਚ ਸਾਰਾ ਕੁਝ ਆ ਜਾਂਦਾ।